ਸੁੱਖ ਦੇ ਨਾਲ ਦੁੱਖ ਕਿਵੇਂ ਮਿਲਦਾ ਹੈ, ਇਹਦੇ ਬਾਰੇ ਇੱਕ ਮਹਾਂਪੁਰਖ ਸਾਖੀ ਸੁਣਾਉਂਦੇ ਸਨ। ਕਹਿੰਦੇ ਨੇ ਵੀ ਜਿਹੜੇ ਕਬੀਰ ਭਗਤ ਜੀ ਦਾ ਲੋਈ ਨਾਲ ਵਿਆਹ ਹੋਇਆ ਸੀ, ਜਿਹੜੇ ਲੋਈ ਦੇ ਭਰਾ ਸਨ, ਕਬੀਰ ਜੀ ਦੇ ਰਿਸ਼ਤੇਦਾਰ ਸਨ, ਔਰ ਉਹਨਾਂ ਨੂੰ ਕੁਦਰਤੀ ਤੌਰ 'ਤੇ ਕਿਧਰੇ ਕੋਈ ਗੁਪਤ ਖਜ਼ਾਨਾ ਮਿਲ ਗਿਆ, ਮਾਇਆ ਬਹੁਤ ਮਿਲ ਗਈ। ਉਸ ਮਾਇਆ ਦੇ ਜ਼ਰੀਏ ਜਿਹੜਾ ਉਸ ਵੇਲੇ ਦਾ ਰਾਜਾ ਸੀ ਅਤੇ ਉਹਦੇ ਉਹ ਦਰਬਾਰੀ ਵੀ ਬਣ ਗਏ, ਕਿਉਂਕਿ ਮਾਇਆਧਾਰੀਆਂ ਦੀ ਸਰਕਾਰ ਦੇ ਵਿੱਚ ਆਸਾਨੀ ਨਾਲ ਪਹੁੰਚ ਹੋ ਜਾਂਦੀ ਹੈ। ਹੁਣ ਜਿਹੜੇ ਕਬੀਰ ਜੀ ਦੇ ਰਿਸ਼ਤੇਦਾਰ ਸਨ, ਹੁਣ ਉਹਨਾਂ ਦੀ ਸਰਕਾਰੀ ਦਰਬਾਰੇ ਵੀ ਪੁੱਛ ਗਿੱਛ ਹੋਣ ਲੱਗੀ ਅਤੇ ਰਾਜਾ ਵੀ ਉਹਨਾਂ ਨੂੰ ਪੁੱਛ ਕੇ ਸਲਾਹ ਲੈ ਕੇ ਕੰਮ ਕਰਨ ਲੱਗਿਆ ਅਤੇ ਉਹ ਬੜੇ ਹੰਕਾਰ ਵਿੱਚ ਆ ਗਏ। ਇੱਕ ਦਿਨ ਕੀ ਹੋਇਆ, ਕੁਝ ਦੂਸਰੇ ਰਾਜੇ ਵੱਲੋਂ ਕੁਝ ਆਦਮੀ ਆਏ ਔਰ ਉਹਨਾਂ ਨੇ ਰਾਜੇ ਦੇ ਪੁੱਤਰ ਨੂੰ ਰਿਸ਼ਤਾ ਕਰਨਾ ਸੀ, ਵਿਆਹ ਕਰਨਾ ਸੀ, ਅਤੇ ਉਹਨਾਂ ਨੇ ਆ ਕੇ ਵਜ਼ੀਰਾਂ ਨਾਲ ਹੀ ਸਲਾਹ ਕਰਨੀ ਸੀ ਨਾ, ਅਤੇ ਜਿਹੜੇ ਕਬੀਰ ਜੀ ਦੇ ਰਿਸ਼ਤੇਦਾਰ ਸਨ ਉਹੀ ਉਸ ਰਾਜੇ ਦੇ ਵਜ਼ੀਰ ਸਨ, ਸਲਾਹਕਾਰ ਸਨ, ਅਤੇ ਉਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਕੀ ਕੀਤਾ, ਉਹਨਾਂ ਆਦਮੀਆਂ ਨੂੰ ਕੁਛ ਲਾਲਚ ਦਿੱਤਾ, ਕਿਉਂਕਿ ਮਾਇਆ ਇਹ ਕੰਮ ਕਰਵਾਉਂਦੀ ਹੈ। ਜਿਸ ਆਦਮੀ ਕੋਲ ਮਾਇਆ ਹੁੰਦੀ ਉਹ ਕਹਿੰਦਾ ਜੇ ਕੰਮ ਉਹ ਨਹੀਂ ਹੁੰਦਾ ਤਾਂ ਮਾਇਆ ਦੇ ਦਿਓ, ਰਿਸ਼ਵਤ ਦੇ ਦਿਓ ਅਤੇ ਅਗਲੇ ਦਾ ਮੂੰਹ ਬੰਦ ਕਰ ਦਿਓ। ਹੁਣ ਉਹਨਾਂ ਜਿਹੜੇ ਉਹ ਵਜ਼ੀਰ ਸਨ ਉਹਨਾਂ ਨੇ ਉਹਨਾਂ ਬੰਦਿਆਂ ਨੂੰ ਮਾਇਆ ਦਿੱਤੀ, ਰਿਸ਼ਵਤ ਦਿੱਤੀ ਅਤੇ ਉਹਨੂੰ ਉਹਨਾਂ ਨੂੰ ਕਹਿਣ ਲੱਗੇ, ਕਹਿੰਦੇ ਤੁਸੀਂ ਰਾਜੇ ਦੇ ਮੁੰਡੇ ਨੂੰ ਰਿਸ਼ਤਾ ਕਰੋਗੇ ਅਤੇ ਸਾਡੇ ਕੋਲ ਕਿਹੜਾ ਕਿਸੇ ਗੱਲ ਦੀ ਕਮੀ ਹੈ, ਤੁਸੀਂ ਰਾਜੇ ਦੀ ਲੜਕੀ ਦਾ ਅਤੇ ਸਾਡੇ ਮੁੰਡੇ ਨਾਲ ਹੀ ਰਿਸ਼ਤਾ ਕਰਵਾ ਦਿਓ ਅਤੇ ਅਸੀਂ ਤੁਹਾਨੂੰ ਬਹੁਤ ਕੁਛ ਦੇ ਸਕਦੇ ਹਾਂ। ਚਲੋ ਉਹਨਾਂ ਨੇ ਵਿਚਲੇ ਬੰਦਿਆਂ ਨੇ ਕੀ ਕੀਤਾ, ਜਿਹੜਾ ਰਾਜੇ ਦੀ ਲੜਕੀ ਦਾ ਰਿਸ਼ਤਾ ਸੀ ਅਤੇ ਉਹ ਹੁਣ ਇਹਨਾਂ ਦੇ ਗਾਂ ਮੁੰਡੇ ਦੇ ਨਾਲ ਤੈਅ ਕਰ ਦਿੱਤਾ। ਲਾਲਚ ਵਿੱਚ ਆ ਕੇ ਦੁਨੀਆ ਬਹੁਤ ਕੁਛ ਕਰਦੀ ਹੈ। ਅਤੇ ਹੁਣ ਉੱਧਰ ਜਦੋਂ ਇਹ ਬਰਾਤ ਨੂੰ ਸਜਾ ਕੇ ਅਤੇ ਪੂਰੀ ਸਾਜ ਧਾਜ ਦੇ ਨਾਲ ਹੁਣ ਉਸ ਦੂਸਰੇ ਰਾਜੇ ਦੇ ਜਾ ਕੇ ਹੁਣ ਮਹਿਮਾਨ ਬਣੇ ਵੀ ਹੁਣ ਅਸੀਂ ਰਾਜੇ ਦੀ ਲੜਕੀ ਨੂੰ ਵਿਆਹ ਕੇ ਲਿਆਉਣਾ ਹੈ, ਅਤੇ ਕਹਿੰਦੇ ਨੇ ਇਸ ਗੱਲ ਦਾ ਉਸ ਰਾਜੇ ਨੂੰ ਪਤਾ ਲੱਗ ਗਿਆ ਵੀ ਜਿਹੜੇ ਮੈਂ ਬੰਦੇ ਭੇਜੇ ਸਨ ਉਹਨਾਂ ਨੂੰ ਦੂਸਰੇ ਰਾਜੇ ਦੇ ਜਿਹੜੇ ਕੋਈ ਵਜ਼ੀਰ ਸਨ, ਮੰਤਰੀ ਸਨ, ਉਹਨਾਂ ਨੇ ਗਲਤ ਸਲਾਹ ਦਿੱਤੀ ਹੈ ਅਤੇ ਇਹ ਜਿਹੜਾ ਵਿਆਹ ਹੋ ਰਿਹਾ ਹੈ ਇਹ ਗਲਤ ਹੋ ਰਿਹਾ ਹੈ, ਕਿਉਂਕਿ ਰਾਜੇ ਦਾ ਵਿਆਹ ਕਿਸੇ ਰਾਜ ਘਰਾਣੇ ਵਿੱਚ ਹੋ ਸਕਦਾ ਹੈ, ਮੰਤਰੀ ਦਾ ਕਿਸੇ ਮੰਤਰੀ ਦੇ ਘਰਾਣੇ ਵਿੱਚ ਹੋ ਸਕਦਾ ਹੈ, ਪਰ ਇਹ ਮੇਰੀ ਲੜਕੀ ਦਾ ਹੁਣ ਇਹ ਰਾਜੇ ਦੇ ਘਰ ਦੇ ਵਿੱਚ ਹੀ ਰਿਸ਼ਤਾ ਹੋਣਾ ਚਾਹੀਦਾ ਸੀ, ਇਹ ਗੱਲ ਕੁਝ ਗਲਤ ਹੋਈ ਹੈ। ਚਲੋ ਹੌਲੀ ਹੌਲੀ ਪੁੱਛ ਪੜਤਾਲ ਕੀਤੀ ਗਈ, ਸਾਰੀ ਗੱਲ ਦਾ ਪਤਾ ਲੱਗ ਗਿਆ ਅਤੇ ਫਿਰ ਉਸ ਰਾਜੇ ਨੇ ਬਿਉਂਤ ਬਣਾਈ ਵੀ ਇਹ ਜਿਹੜੇ ਜੁਲਾਹੇ ਸਨ ਮਾਇਆ ਦੇ ਹੰਕਾਰ ਦੇ ਵਿੱਚ ਆ ਕੇ ਇਹਨਾਂ ਨੇ ਆਪਣੀ ਜਾਤ ਨੂੰ ਲੁਕਾਇਆ ਅਤੇ ਨਾਲ ਮੇਰੇ ਨਾਲ ਧੋਖਾ ਕੀਤਾ ਅਤੇ ਇਹਨਾਂ ਨੂੰ ਇਸ ਦਾ ਬਦਲਾ ਮੈਂ ਜ਼ਰੂਰ ਚੁਕਾਵਾਂਗਾ। ਇਹ ਮਨ ਵਿੱਚ ਸੋਚ ਕੇ ਇਹਨੇ ਉਹਨਾਂ ਨੂੰ ਕੋਈ ਗੱਲ ਨਹੀਂ ਦੱਸੀ ਅਤੇ ਉੱਧਰ ਸਾਰੀ ਤਿਆਰੀ ਕਰ ਲਈ ਜਿੱਥੇ ਬਰਾਤ ਨੂੰ ਠਹਿਰਾਉਣਾ ਸੀ ਅਤੇ ਉਸ ਮਕਾਨ ਦੇ ਹੇਠਾਂ ਉਹਨਾਂ ਨੇ ਪਹਿਲਾਂ ਹੀ ਤਿਆਰੀ ਕੀਤੀ ਹੋਈ ਸੀ, ਬਰੂਦ ਦਾ ਪਲੀਤਾ ਤੁਖਾ ਦਿੱਤਾ ਵੀ ਜਦੋਂ ਇੱਥੇ ਆਉਣਗੇ ਸਾਰੇ ਸਾਜ ਧੱਜ ਕੇ ਅਤੇ ਇੱਕੋ ਵਾਰੀ ਉਸ ਬਰੂਦ ਨੂੰ ਪਲੀਤਾ ਲਾਵਾਂਗੇ ਅਤੇ ਸਾਰਿਆਂ ਨੂੰ ਖਤਮ ਕਰ ਦੇਣਾ, ਕਿਉਂਕਿ ਜਿਹੜੇ ਵੱਡੇ ਲੋਕ ਹੁੰਦੇ ਨੇ, ਬਾਦਸ਼ਾਹ ਲੋਕ ਹੁੰਦੇ ਨੇ, ਉਹਨਾਂ ਦੀਆਂ ਇਹੋ ਜਿਹੀਆਂ ਨੀਤੀਆਂ ਅਕਸਰ ਹੁੰਦੀਆਂ ਨੇ। ਅਤੇ ਹੁਣ ਉਸ ਰਾਜੇ ਨੇ ਇਹ ਪ੍ਰੋਗਰਾਮ ਬਣਾ ਲਿਆ ਅਤੇ ਦੂਸਰੇ ਪਾਸੇ ਹੁਣ ਉਹ ਰਿਸ਼ਤੇਦਾਰ ਸਨ ਭਗਤ ਕਬੀਰ ਜੀ ਦੇ, ਉਹਨਾਂ ਨੇ ਭਗਤ ਕਬੀਰ ਜੀ ਨੂੰ ਵੀ ਸੁਨੇਹਾ ਭੇਜਿਆ, ਕਹਿਣ ਲੱਗੇ ਭਗਤ ਜੀ ਤੁਸੀਂ ਵੀ ਸਾਡੇ ਵਿਆਹ ਵਿੱਚ ਆ ਕੇ ਸ਼ਾਮਲ ਹੋਵੋ ਅਤੇ ਬੜੀ ਸਾਜ ਧਜ ਹੈ ਅਤੇ ਬੜੀ ਰੌਣਕ ਹੈ। ਅਤੇ ਭਗਤ ਜੀ ਕਹਿਣ ਲੱਗੇ ਭਗਤਾਂ ਤੈਸਾ ਸਾਰੀਆ ਜੋੜ ਕਦੇ ਨਾ ਆਇਆ, ਵੀ ਜਿਹੜੇ ਸੰਸਾਰੀ ਲੋਕਾਂ ਦੇ ਨਾਲ ਭਗਤਾਂ ਦਾ ਤਾਂ ਕੋਈ ਮੁਕਾਬਲਾ ਹੋ ਹੀ ਨਹੀਂ ਸਕਦਾ, ਬਈ ਤੁਸੀਂ ਵਿਆਹ ਕਰ ਲਓ ਜਿਵੇਂ ਕਰਨਾ ਪਰ ਅਸੀਂ ਨਹੀਂ ਆਵਾਂਗੇ। ਫਿਰ ਤੁਹਾਨੂੰ ਪਤਾ ਵੀ ਮਾਈਆਂ ਬੀਬੀਆਂ ਦਾ ਸੁਭਾਅ ਕੁਛ ਵੱਖਰਾ ਜਿਹਾ ਹੁੰਦਾ। ਅਤੇ ਲੋਈ ਕਹਿਣ ਲੱਗੀ ਮੇਰੇ ਭਤੀਜੇ ਦਾ ਵਿਆਹ ਹੋਵੇ ਅਤੇ ਤੁਸੀਂ ਜਾਓ ਨਾ, ਇਹ ਗੱਲ ਕਿਵੇਂ ਹੋ ਸਕਦੀ ਹੈ, ਤੁਹਾਨੂੰ ਜਾਣਾ ਪੈਣਾ। ਭਗਤ ਜੀ ਕਹਿਣ ਲੱਗੇ ਲੋਈ ਕੀ ਲੈਣਾ ਇਹੋ ਜਿਹੇ ਵਿਆਹਾਂ ਤੋਂ, ਵੀ ਉਹ ਮਾਇਆ ਤਾਰੇ ਲੋਕ ਨੇ, ਆਪਾਂ ਨਹੀਂ ਜਾਣਾ। ਲੋਈ ਆਖੇ ਨਹੀਂ ਜਾਣਾ ਜ਼ਰੂਰ ਹੈ। ਅਤੇ ਅਖੀਰ ਤੱਕ ਉਹਨਾਂ ਦੇ ਘਰ ਦੇ ਵਿੱਚ ਝਗੜਾ ਹੁੰਦਾ ਰਿਹਾ। ਅਖੀਰ 'ਤੇ ਲੋਈ ਕਹਿਣ ਲੱਗੀ ਚਲੋ ਜੇ ਤੁਸੀਂ ਪਹਿਲਾਂ ਨਹੀਂ ਜਾਣਾ ਤਾਂ ਜਦੋਂ ਫੇਰੇ ਹੋਣਗੇ ਉਸ ਵੇਲੇ ਤਾਂ ਹਾਜ਼ਰੀ ਲਵਾ ਲਓ। ਭਗਤ ਕਬੀਰ ਜੀ ਕਹਿੰਦੇ ਚਲੋ ਵੇਖਦੇ ਹਾਂ, ਅਤੇ ਭਗਤ ਜੀ ਦਾ ਅੰਦਰੋਂ ਤਾਂ ਮਨ ਨਹੀਂ ਸੀ ਚਾਹੁੰਦਾ, ਪਰ ਹੁਣ ਲੋਈ ਨੇ ਮਜਬੂਰ ਕੀਤਾ, ਘਰੋਂ ਤਾਂ ਤੁਰ ਪਏ। ਜਦੋਂ ਘਰੋਂ ਤੁਰੇ ਅਤੇ ਜਿੱਥੇ ਉਹ ਜਾ ਕੇ ਰਾਜੇ ਦੇ ਘਰ ਬਰਾਤ ਨੇ ਟਿਕਾਓ ਕਰਨਾ ਸੀ, ਅਤੇ ਭਗਤ ਜੀ ਉੱਥੇ ਨਾ ਪਹੁੰਚੇ, ਅਤੇ ਭਗਤ ਜੀ ਬਾਹਰ ਹੀ ਕਿਸੇ ਥਾਂ ਦੂਰ ਕਿਸੇ ਟਿੱਲੇ 'ਤੇ ਚੜ੍ਹ ਕੇ ਬੈਠ ਗਏ, ਅਤੇ ਉੱਥੇ ਬੈਠ ਕੇ ਵਾਹਿਗੁਰੂ ਦਾ ਭਜਨ ਕਰਨ ਲੱਗ ਪਏ। ਅਤੇ ਜਦੋਂ ਦਿਨ ਦੇ ਛਪਾਹ ਦਾ ਵਕਤ ਹੋਇਆ, ਹਾਲੇ ਵਿਆਹ 'ਤੇ ਹੋਣਾ ਹੀ ਸੀ, ਪਹਿਲਾਂ ਜਿਵੇਂ ਪਾਰਟੀ ਦਾ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਂਦਾ, ਅਤੇ ਰਾਜੇ ਵੱਲੋਂ ਉਹ ਪ੍ਰਬੰਧ ਕੀਤਾ ਗਿਆ, ਅਤੇ ਜਦੋਂ ਜਿੰਨੇ ਜੁਲਾਹੇ ਸੀ ਉਹਨਾਂ ਦੇ ਰਿਸ਼ਤੇਦਾਰ ਸੀ ਉਹ ਸਾਰੇ ਜਦੋਂ ਇਕੱਠੇ ਹੋ ਕੇ ਗਏ, ਅਤੇ ਅੰਦਰ ਉਹ ਆਪਣੀ ਪਾਰਟੀ 'ਤੇ ਖਾਣ ਪੀਣ ਕਰ ਰਹੇ ਸਨ, ਅਤੇ ਉਸ ਵੇਲੇ 'ਤੇ ਉਹ ਬਰੂਦ ਨੂੰ ਅੱਗ ਲਾ ਦਿੱਤੀ ਗਈ, ਅਤੇ ਜਿੰਨੇ ਉਹ ਜੁਲਾਹੇ ਸੀ ਅਤੇ ਉਹ ਸਾਰੇ ਮਤਲਬ ਉਹ ਬਰੂਦ ਦੇ ਨਾਲ ਉੱਡ ਗਏ। ਅਤੇ ਜਦੋਂ ਹੁਣ ਉੱਧਰ ਤਾਂ ਬਰੂਦ ਭੜਕਿਆ, ਬਰੂਦ ਨੂੰ ਅੱਗ ਪਈ, ਅਤੇ ਸਾਰਾ ਮਕਾਨ ਅੱਗ ਦੀਆਂ ਲਪਟਾਂ ਵਿੱਚ ਆ ਗਿਆ, ਅਤੇ ਜਿੰਨੇ ਜੁਲਾਹੇ ਸਨ ਸਨੇ ਲਾੜੇ ਦੇ ਸਾਰੇ ਉੱਥੇ ਸੜ ਕੇ, ਅਤੇ ਸਾਰਿਆਂ ਦਾ ਤੂੰਬਾ ਤੂੰਬਾ ਉੱਡ ਗਿਆ। ਅਤੇ ਉੱਧਰੋਂ ਲੋਈ ਆ ਕੇ ਕਹਿਣ ਲੱਗੀ, ਲਓ ਮੇਰੇ ਭਤੀਜੇ ਦਾ ਤਾਂ ਵਿਆਹ ਹੋ ਗਿਆ, ਹੁਣ ਤਾਂ ਪਟਾਕੇ ਵੀ ਚੱਲਣ ਲੱਗ ਪਏ ਨੇ, ਹੁਣ ਤਾਂ ਆਤਿਸ਼ਬਾਜ਼ੀ ਵੀ ਚੱਲਣ ਲੱਗ ਪਈ ਹੈ, ਆਹ ਵੇਖੋ ਕਿਵੇਂ ਗੁਬਾਰੇ ਉੱਡਦੇ ਨੇ। ਅਤੇ ਭਗਤ ਜੀ ਹੱਸਣ, ਕਹਿੰਦੇ ਤੈਨੂੰ ਪਤਾ ਫੇਰ ਹੀ ਲੱਗੂਗਾ। ਅਤੇ ਜਦੋਂ ਫਿਰ ਥੋੜ੍ਹੀ ਦੇਰ ਬਾਅਦ ਉੱਥੇ ਜਾ ਕੇ ਵੇਖਿਆ, ਅਤੇ ਉਸ ਵੇਲੇ ਉਹ ਸਾਰਿਆਂ ਦੀਆਂ ਲਾਸ਼ਾਂ ਖਿਲਰੀਆਂ ਪਈਆਂ, ਕੋਈ ਅੱਧ ਸੜਿਆ, ਕੋਈ ਪੂਰਾ ਸੜਿਆ, ਕਿਸੇ ਦੀ ਪਛਾਣ ਨਾ ਆਵੇ। ਫਿਰ ਲੋਈ ਰੋਵੇ, ਕਹਿੰਦੀ ਇਹ ਕੀ ਪਾਣਾ ਵਰਤਿਆ। ਕਹਿਣ ਲੱਗੇ ਇਹੀ ਤਾਂ ਗੱਲ ਹੈ, ਮਾਇਆ ਦੇ ਪਵਾੜੇ ਨੇ, ਸੁੱਖ ਮੰਗਤ ਦੁੱਖ ਆਗਲ ਹੋਏ। ਆਦਮੀ ਤਾਂ ਸੁੱਖ ਮੰਗਦਾ ਨਾ, ਮੈਨੂੰ ਸੁੱਖ ਮਿਲੇ, ਮਾਇਆ ਨਾਲ ਸੁੱਖ ਮਿਲਦਾ, ਇਸ ਲਈ ਮਾਇਆ ਮਗਰ ਅਸੀਂ ਫਿਰਦੇ ਹਾਂ। ਪਰ ਹਜ਼ੂਰ ਕਹਿੰਦੇ ਜਦੋਂ ਅਸੀਂ ਸੁੱਖ ਮੰਗਦੇ ਹਾਂ ਤੇ ਇਹਦੇ ਨਾਲ ਹੋਰ ਬਹੁਤਾ ਦੁੱਖ ਸਾਨੂੰ ਪ੍ਰਾਪਤ ਹੁੰਦਾ ਹੈ।
ਸਗਲ ਵਿਕਾਰੀ ਹਾਰ ਪਰੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੰਨੇ ਦੁਨੀਆਂ ਦੇ ਲੋਕ ਨੇ ਸਾਰੇ ਹੀ ਵਿਕਾਰੀ ਹੋ ਜਾਂਦੇ ਨੇ, ਕਿਉਂਕਿ ਜਿਹੜੇ ਮਾਇਆ ਧਾਰੀ ਨੇ ਮਾਇਆ ਸਾਰੇ ਵਿਕਾਰ ਲਿਆਉਂਦੀ ਹੈ ਨਾਲ। ਜਿੰਨੇ ਮਾਇਆ ਧਾਰੀ ਨੇ ਉਹ ਸਾਰੇ ਵਿਕਾਰੀ ਹੋ ਜਾਂਦੇ ਨੇ, ਅਤੇ ਵਿਕਾਰੀ ਹੋ ਕੇ ਹਾਰ ਪਰੋਏ, ਤੇ ਜਿਹੜੇ ਉਹ ਪਾਪਾਂ ਦੇ ਹਾਰ ਗਲ ਦੇ ਵਿੱਚ ਪਰੋ ਕੇ ਪਾਉਂਦੇ ਹਨ।
ਏਕ ਬਿਨਾ ਝੂਠੇ ਮੁਕਤ ਨਾ ਹੋਏ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇੱਕ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਵੀ ਝੂਠੇ ਸੁੱਖਾਂ ਦੇ ਵਿੱਚ ਲੱਗ ਕੇ ਆਦਮੀ ਕਦੇ ਵੀ ਮੁਕਤ ਨਹੀਂ ਹੋ ਸਕਦਾ। ਇਸ ਲਈ ਤੁਸੀਂ ਝੂਠੇ ਸੁੱਖਾਂ ਮਗਰ ਨਾ ਲੱਗੋ, ਸਤਿਗੁਰੂ ਦਾ ਉਪਦੇਸ਼ ਹੈ, ਸੱਚੇ ਸੁੱਖ ਦੀ ਤਲਾਸ਼ ਕਰਨੀ ਚਾਹੀਦੀ ਹੈ।
ਕਰ ਕਰ ਕਰਤਾ ਦੇਖੈ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਕਰਤਾ ਪੁਰਖ ਵਾਹਿਗੁਰੂ ਸਭ ਨੂੰ ਪੈਦਾ ਕਰ ਕਰਕੇ ਦੇਖੈ ਸੋਏ, ਅਤੇ ਫਿਰ ਉਹ ਵਾਹਿਗੁਰੂ ਸਾਰਿਆਂ ਦੀ ਨਿਗਰਾਨੀ ਅਤੇ ਨਜ਼ਰਸਾਨੀ ਵੀ ਕਰ ਰਿਹਾ ਹੈ। ਸਾਰੇ ਸੰਸਾਰ ਨੂੰ ਪੈਦਾ ਵੀ ਉਹੀ ਕਰਦਾ ਹੈ, ਜੀਵ ਸ੍ਰਿਸ਼ਟੀ ਵੀ ਸਾਰੀ ਉਹੀ ਪੈਦਾ ਕਰਦਾ ਹੈ, ਅਤੇ ਸਾਰਿਆਂ ਦੀ ਸੰਭਾਲ ਵੀ ਅਤੇ ਨਿਗਰਾਨੀ ਵੀ ਉਹੀ ਵਾਹਿਗੁਰੂ ਕਰਦਾ ਹੈ।
ਕ੍ਰਿਸ਼ਨਾ ਅਗਨ ਸ਼ਬਦ ਬੁਝਾਏ।
ਲਾਉਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰਮੁਖਾਂ ਦੀ ਅਵਸਥਾ ਬਿਆਨ ਕਰਨ ਲੱਗੇ ਹਨ। ਜਿਹੜੇ ਗੁਰਮੁਖ ਵਿਅਕਤੀ ਹਨ, ਤ੍ਰਿਸ਼ਨਾ ਅਗਨ ਸ਼ਬਦ ਬੁਝਾਏ, ਉਹ ਗੁਰੂ ਸ਼ਬਦ ਦੀ ਟੇਕ ਲੈ ਕੇ ਨਾਮ ਬਾਣੀ ਦਾ ਅਭਿਆਸ ਕਰਕੇ ਉਹ ਤ੍ਰਿਸ਼ਨਾ ਦੀ ਅੱਗ ਨੂੰ ਸ਼ਾਂਤ ਕਰ ਲੈਂਦੇ ਨੇ, ਕਿਉਂਕਿ ਤ੍ਰਿਸ਼ਨਾ ਦੀ ਅੱਗ ਹੈ ਜਿਹੜੀ ਕਿਸੇ ਤਰ੍ਹਾਂ ਵੀ ਬੁਝਦੀ ਨਹੀਂ ਹੈ। ਗੁੱਝੀ ਪਾਹੇ ਜਲੈ ਸੰਸਾਰਾ ਭਗਤ ਨਾ ਵਿਆਪੈ ਮਾਇਆ। ਇਹ ਗੁੱਝੀ ਅੱਗ ਹੈ ਜੋ ਸਾਡੇ ਅੰਦਰ ਨੂੰ ਸਾੜਦੀ ਰਹਿੰਦੀ ਹੈ। ਸਹਿਸ ਕਟੇ ਲੱਖ ਉਠਤਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਇਹ ਤ੍ਰਿਸ਼ਨਾ ਦੀ ਅਗਨੀ ਹੈ। ਹਜ਼ੂਰ ਕਹਿੰਦੇ ਨੇ ਗੁਰਮੁਖ ਵਿਅਕਤੀ ਗੁਰੂ ਕੇ ਸ਼ਬਦ ਦਾ ਅਭਿਆਸ ਕਰਕੇ ਤ੍ਰਿਸ਼ਨਾ ਦੀ ਅੱਗ ਨੂੰ ਬੁਝਾ ਲੈਂਦਾ ਹੈ।
ਦੂਜਾ ਭਰਮ ਸਹਿਜ ਸੁਭਾਏ।
ਫਿਰ ਜਿਹੜਾ ਦੂਜਾ ਭਰਮ ਹੈ, ਭਾਵ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਕਿਸੇ ਵੀ ਚੀਜ਼ ਦੇ ਵਿੱਚ ਸੁੱਖ ਨਹੀਂ ਹੈ, ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ। ਇਹ ਜਿਹੜਾ ਦੂਜਾ ਭਰਮ ਹੈ ਨਾ, ਵੀ ਨਾਮ ਤੋਂ ਬਿਨਾਂ ਹੋਰ ਵੀ ਚੀਜ਼ਾਂ ਵਿੱਚ ਸੁੱਖ ਹੈ, ਇਹ ਜਿਹੜਾ ਦੂਜਾ ਭਰਮ ਹੈ ਸਹਿਜ ਸੁਭਾਏ, ਇਹਨੂੰ ਵੀ ਸੁਤੇ ਸਿੱਧ ਹੀ ਗੁਰਮੁਖ ਜਨ ਦੂਰ ਕਰ ਦਿੰਦਾ ਹੈ।
ਗੁਰਮਤੀ ਨਾਮ ਹਿਰਦੈ ਵਸਾਏ।
ਤੇ ਫਿਰ ਗੁਰਮੁਖ ਵਿਅਕਤੀ ਕਰਦਾ ਕੀ ਹੈ? ਹਜ਼ੂਰ ਕਹਿੰਦੇ ਨੇ ਜਿਹੜਾ ਗੁਰਮੁਖ ਵਿਅਕਤੀ ਹੈ ਗੁਰਮਤੀ ਨਾਮ ਹਿਰਦੈ ਵਸਾਏ, ਉਹ ਗੁਰੂ ਦੀ ਮਤ ਸਿੱਖਿਆ ਨੂੰ ਲੈ ਕੇ ਤੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ।
ਸੱਚੀ ਬਾਣੀ ਹਰ ਗੁਣ ਗਾਏ,
ਇਹਦੇ ਨਾਲ ਹੀ ਆ ਜੋ ਸੱਚੀ ਬਾਣੀ ਹੈ, ਇਹ ਜਿਹੜੀ ਸਤਿਗੁਰੂ ਦੀ ਬਾਣੀ, ਇਹੀ ਸੱਚੀ ਬਾਣੀ ਹੈ। ਤੇ ਹੋਰ ਬਾਣੀਆਂ ਬਾਰੇ ਸਤਿਗੁਰੂ ਦਾ ਹੁਕਮ ਹੈ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਹਜ਼ੂਰ ਕਹਿੰਦੇ ਨੇ ਉਹ ਸੱਚੀ ਬਾਣੀ ਦੁਆਰਾ ਹਰ ਗੁਣ ਗਾਏ ਤੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ, ਇਸ ਢੰਗ ਦੇ ਨਾਲ ਉਹਨੂੰ ਆਤਮਕ ਸੁੱਖ, ਸਦੈਵੀ ਸੁੱਖ ਪ੍ਰਾਪਤ ਹੋ ਜਾਂਦਾ ਹੈ।
ਤਨ ਮਹਿ ਸਾਚੋ ਗੁਰਮੁਖ ਭਾਉ,
ਲੋ ਹਜ਼ੂਰ ਕਹਿੰਦੇ ਨੇ ਤਨ ਮਹਿ ਸਾਚੋ, ਸਾਨੂੰ ਮਹਾਰਾਜ ਇਹ ਦੱਸੋ ਉਹ ਰੱਬ ਕਿੱਥੇ ਹੈ। ਹਜ਼ੂਰ ਕਹਿੰਦੇ ਤਨ ਮਹਿ ਸਾਚੋ, ਉਹ ਸਤਿਸਰੂਪ ਵਾਹਿਗੁਰੂ ਸਾਡੇ ਤਨ ਸਰੀਰ ਦੇ ਵਿੱਚ ਹੀ ਹੈ। ਘੱਟ ਘੱਟ ਮੈਂ ਹਰਜੂ ਬਸੈ, ਵਸੀ ਰੱਬ ਇਹ ਆਲੀਆ ਜੰਗਲ ਕਿਆ ਟੁੰਡ ਇਹ। ਤਨ ਮਹਿ ਸਾਚੋ, ਉਹ ਸੱਚਾ ਪ੍ਰਭੂ ਸਾਡੇ ਸਰੀਰ ਵਿੱਚ ਹੀ ਹੈ। ਗੁਰਮੁਖ ਭਾਉ, ਪਰ ਗੁਰੂ ਦੀ ਕਿਰਪਾ ਨਾਲ ਉਹਦੇ ਨਾਲ ਭਾਉ ਪ੍ਰੇਮ ਲੱਗਦਾ ਹੈ।
ਨਾਮ ਬਿਨਾ ਨਾਹੀ ਨਿਜ ਠਾਉ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਉਸ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਵੀ ਉਹਦੇ ਚਰਨਾਂ ਦੇ ਵਿੱਚ, ਉਹਦੇ ਘਰ ਦੇ ਵਿੱਚ ਸਾਨੂੰ ਕਿਧਰੇ ਵੀ ਇਹ ਥਾਂ ਟਿਕਾਣਾ ਨਹੀਂ ਮਿਲ ਸਕਦਾ। ਵਾਹਿਗੁਰੂ ਦੇ ਨਾਮ ਦੇ ਨਾਲ ਹੀ ਸਾਨੂੰ ਉਸ ਵਾਹਿਗੁਰੂ ਦੇ ਘਰ ਦੇ ਵਿੱਚ ਟਿਕਾਣਾ ਮਿਲ ਸਕਦਾ ਹੈ। ਨਾਮ ਬਿਨਾਂ ਨਾ ਹੀ ਨਿਜ ਠਾਓ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਵੀ ਨਿਜ ਠਾਓ ਦਾ ਅਰਥ ਹੈ ਵੀ ਆਤਮਾ ਰੂਪੀ ਘਰ ਦੇ ਵਿੱਚ ਵੀ ਸਾਡਾ ਕਦੇ ਨਿਵਾਸ ਨਹੀਂ ਹੋ ਸਕਦਾ।
ਪ੍ਰੇਮ ਪਰਾਇਣ ਪ੍ਰੀਤਮ ਰਾਓ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਉਹ ਪਾਤਸ਼ਾਹ ਪਰਮੇਸ਼ਰ ਪ੍ਰੇਮ ਦੇ ਪਰਾਇਣ ਹੈ। ਭਾਵ ਕੋਈ ਵੀ ਮਨੁੱਖ ਉਹਦੇ ਨਾਲ ਪ੍ਰੇਮ ਕਰੇ ਨਾ, ਉਹਨੂੰ ਆ ਕੇ ਮਿਲਦਾ। ਗੋਬਿੰਦ ਪਾਓ ਭਗਤ ਦਾ ਭੁੱਖਾ, ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਸਾਚ ਕਹੋ ਸੁਣ ਲਿਓ ਸਵੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਇਓ। ਉਹ ਵਾਹਿਗੁਰੂ, ਉਹ ਪਾਤਸ਼ਾਹ ਪਰਮੇਸ਼ਰ ਪ੍ਰੇਮ ਦੇ ਪਰਾਇਣ ਹੈ, ਜਿਹੜਾ ਉਸਦੇ ਨਾਲ ਪ੍ਰੇਮ ਕਰਦਾ ਹੈ ਤੇ ਉਹਨੂੰ ਆ ਕੇ ਮਿਲਦਾ ਹੈ।
ਨਜ਼ਰ ਕਰੇ ਤਾਂ ਬੂਝੈ ਨਾਉ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜੇ ਉਹ ਮਾਲਕ ਮਿਹਰ ਦੀ ਨਿਗਾਹ ਕਰ ਦੇਵੇ ਤਾਂ ਬੂਝੈ ਨਾਉ, ਤਾਂ ਇਹ ਜੀਵ ਉਸ ਵਾਹਿਗੁਰੂ ਦੇ ਨਾਮ ਦੀ ਮਹਿਮਾ ਨੂੰ ਸਮਝਦਾ ਹੈ। ਨਹੀਂ ਤੇ ਸਾਨੂੰ ਨਾਮ ਦੀ ਮਹਿਮਾ ਦਾ ਪਤਾ ਹੀ ਨਹੀਂ ਹੈ, ਅਸੀਂ ਤੇ ਹੋਰ ਝੂਠੇ ਧੰਦਿਆਂ ਦੇ ਵਿੱਚ ਫਸੇ ਹੋਏ ਹਾਂ। ਨਾਮ ਦੀ ਸਮਝ ਕਿਸੇ ਨੂੰ ਹੈ ਹੀ ਨਹੀਂ ਹੈ। ਇਸੇ ਲਈ ਜਿਸ ਉੱਤੇ ਵਾਹਿਗੁਰੂ ਮਿਹਰ ਕਰੇ ਉਹ ਅਸਲੀ ਨਾਮ ਦੀ ਮਹਿਮਾ ਨੂੰ, ਨਾਮ ਦੀ ਕਦਰੋਂ ਕੀਮਤ ਨੂੰ ਸਮਝਦਾ ਹੈ।
ਮਾਇਆ ਮੋਹ ਸਰਬ ਜੰਜਾਲਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਮਨਮੁੱਖਾਂ ਦੀ ਗੱਲ ਦੱਸਦੇ ਨੇ, ਮਾਇਆ ਮੋਹ, ਇਹ ਜਿਹੜਾ ਮਾਇਆ ਦਾ ਮੋਹ ਹੈ, ਸਰਬ ਜੰਜਾਲਾ, ਇਹ ਸਾਰਾ ਬੰਧਨਾਂ ਦਾ ਕਾਰਨ ਹੈ। ਮਾਇਆ ਦੇ ਮੋਹ ਦੇ ਵਿੱਚ ਫਸ ਕੇ ਆਦਮੀ ਵਾਹਿਗੁਰੂ ਦੇ ਨਾਮ ਨੂੰ ਭੁੱਲ ਜਾਂਦਾ ਹੈ।
ਮਨਮੁਖ ਕੁਚੀਲ ਕੁਛਤ ਬਿਕਰਾਲਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਮਨਮੁਖ ਆਦਮੀ ਹੈ ਮਾਇਆ ਦੇ ਮੋਹ ਦੇ ਵਿੱਚ ਫਸ ਕੇ, ਕੁਚੀਲ ਦਾ ਅਰਥ ਹੈ ਬਈ ਇਹ ਗੰਦਾ ਅਤੇ ਬਦ ਅਖਲਾਕ ਹੋ ਜਾਂਦਾ ਹੈ, ਤੇ ਕੁਛਤ ਦਾ ਅਰਥ ਹੈ ਕੁਖਿਆਤ, ਭਾਵ ਬਦਨਾਮ ਹੋ ਜਾਂਦਾ ਹੈ, ਤੇ ਬਿਕਰਾਲਾ, ਇਹਦਾ ਜਿਹੜਾ ਸਰੂਪ ਹੈ ਬਹੁਤ ਡਰਾਉਣਾ ਤੇ ਭਿਅੰਕਰ ਹੋ ਜਾਂਦਾ ਹੈ।
ਸਤਿਗੁਰ ਸੇਵੇ ਚੂਕੈ ਜੰਜਾਲਾ,
ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜੇ ਮਨਮੁਖ ਆਦਮੀ ਵੀ ਸਤਿਗੁਰੂ ਦੀ ਸੇਵਾ ਕਰੇ, ਚੂਕੈ ਜੰਜਾਲਾ, ਉਹਦਾ ਜਿਹੜਾ ਮਾਇਆ ਦੇ ਮੋਹ ਦਾ ਜੰਜਾਲ ਹੈ ਇਹ ਚੁੱਕਿਆ ਜਾ ਸਕਦਾ ਹੈ।
ਅੰਮ੍ਰਿਤ ਨਾਮ ਸਦਾ ਸੁਖ ਨਾਲਾ,
ਤੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਅੰਮ੍ਰਿਤ ਰੂਪ ਨਾਮ ਹੈ ਤੇ ਸਦਾ ਸੁਖ, ਜਿਹੜਾ ਅਵਿਨਾਸ਼ੀ ਸੁਖ, ਆਤਮਕ ਸੁਖ, ਉਹ ਜੀਵ ਦੇ ਨਾਲ ਹੀ ਉਹ ਵਸ ਰਿਹਾ ਹੈ ਤੇ ਉਹ ਪ੍ਰਗਟ ਹੋ ਜਾਂਦਾ ਹੈ।
ਗੁਰਮੁਖ ਬੂਝੈ ਏਕ ਲਿਵ ਲਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜਾ ਗੁਰਮੁਖ ਵਿਅਕਤੀ ਹੈ ਉਹ ਆਪਣੇ ਜੀਵਨ ਦੇ ਉਦੇਸ਼ ਨੂੰ ਸਮਝਦਾ, ਅਸਲੀ ਸੁਖ ਦਾ ਗਿਆਨ ਉਸਨੂੰ ਹੁੰਦਾ ਹੈ। ਏਕ ਲਿਵ ਲਾਏ, ਇਸੇ ਲਈ ਉਹ ਇੱਕ ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਆਪਣੀ ਚਿੱਤ ਬਿਰਤੀ ਨੂੰ ਜੋੜੀ ਰੱਖਦਾ ਹੈ।
ਨਿਜ ਘਰ ਵਾਸੈ ਸਾਚ ਸਮਾਏ,
ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਕੇ ਨਿਜ ਘਰ ਵਾਸੈ, ਪਹਿਲਾਂ ਉਹ ਆਪਣੇ ਆਤਮਕ ਘਰ ਦੇ ਵਿੱਚ ਵਸਦਾ ਹੈ, ਤੁਰੀਆ ਪਦ ਵਿੱਚ ਨਿਵਾਸ ਕਰਦਾ ਹੈ, ਸਾਜ ਸਮਾਏ ਤੇ ਅੱਗੇ ਉਹ ਸੱਚੇ ਪਰਮਾਤਮਾ ਦੇ ਵਿੱਚ ਜਾ ਕੇ ਲੀਨ ਹੋ ਜਾਂਦਾ ਹੈ।
ਜੰਮਣ ਮਰਨਾ ਠਾਕੁਰ ਹਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪੂਰੇ ਗੁਰ ਤੇ ਇਹ ਮਤ ਪਾਏ, ਜਿਹੜਾ ਗੁਰਮੁਖ ਵਿਅਕਤੀ ਹੈ ਉਹ ਪੂਰੇ ਗੁਰੂ ਤੋਂ ਇਹ ਮਤ, ਸ੍ਰੇਸ਼ਟ ਮਤ, ਗੁਰੂ ਦੀ ਮੱਤ ਪ੍ਰਾਪਤ ਕਰਦਾ ਹੈ ਅਤੇ ਫਿਰ ਉਹ ਆਪਣਾ ਜੰਮਣ ਮਰਨਾ ਠਾਕ ਰਹਾਏ, ਜਿਹੜਾ ਜੰਮਣਾ ਅਤੇ ਮਰਨਾ ਇਹਨੂੰ ਵੀ ਉਹ ਰੋਕ ਛੱਡਦਾ ਹੈ, ਜੰਮਣਾ ਅਤੇ ਮਰਨਾ ਵੀ ਉਸਦਾ ਨਾਸ ਹੋ ਜਾਂਦਾ ਹੈ।
ਕਥਨੀ ਕਥੋ ਨਾ ਆਵੇ ਔਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਕਥਨੀ ਕਥੋ, ਵੀ ਜਿੰਨੇ ਮਰਜ਼ੀ ਕਥਾ ਵਿਆਖਿਆ ਕਰੀ ਜਾਈਏ ਨਾ ਆਵੇ ਔਰ, ਪਰ ਕਹਿੰਦੇ ਇਸਦਾ ਓੜਕ ਨਹੀਂ ਆਉਂਦਾ। ਜਪਜੀ ਸਾਹਿਬ ਬਾਣੀ ਵਿੱਚ ਵੀ ਸਤਿਗੁਰੂ ਮਹਾਰਾਜ ਨੇ ਲਿਖਿਆ ਹੈ, ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਜਿੰਨਾ ਮਰਜ਼ੀ ਤੁਸੀਂ ਕਥਾ ਵਾਰਤਾ ਪ੍ਰਚਾਰ ਕਰੀ ਜਾਓ, ਪਰ ਹਜ਼ੂਰ ਕਹਿੰਦੇ ਨੇ ਜਿੰਨੀ ਮਰਜ਼ੀ ਕਥਨੀ ਕਥੀ ਜਾਓ ਪਰ ਇਹਦਾ ਕੋਈ ਓੜਕ ਨਹੀਂ ਆਉਂਦਾ। ਜਾਂ ਇਸਦਾ ਦੂਜਾ ਅਰਥ ਇਹ ਵੀ ਆ, ਕਥਨੀ ਕਥੋ, ਉਸ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਜਿੰਨੀ ਮਰਜ਼ੀ ਕਥਾ ਕਰੀ ਜਾਓ ਪਰ ਉਸ ਵਾਹਿਗੁਰੂ ਦੇ ਜਸ ਦਾ ਕੋਈ ਅੰਤ ਨਹੀਂ ਆ ਸਕਦਾ।
ਹੋਰ ਪੁੱਛ ਦੇਖਿਆ ਨਾਹੀਂ ਦਰ ਹੋਰ,
ਵੀ ਅਸੀਂ ਤੇ ਆਪਣੇ ਗੁਰੂ ਨੂੰ, ਗੁਰੂ ਨਾਨਕ ਸਾਹਿਬ ਦਾ ਗੁਰੂ ਅਕਾਲ ਪੁਰਖ ਹੀ ਹੈ, ਅਸੀਂ ਆਪਣੇ ਗੁਰੂ ਨੂੰ ਪੁੱਛ ਕੇ ਦੇਖਿਆ ਹੈ ਕਿ ਉਸ ਅਕਾਲ ਪੁਰਖ ਤੋਂ ਬਿਨਾਂ, ਉਸ ਗੁਰੂ ਪਰਮੇਸ਼ਰ ਤੋਂ ਬਿਨਾਂ ਸਾਡੇ ਲਈ ਹੋਰ ਕੋਈ ਦਰ ਵੀ ਨਹੀਂ ਹੈ ਜਿੱਥੇ ਜਾ ਕੇ ਸਾਨੂੰ ਆਤਮਕ ਸੁੱਖ ਪ੍ਰਾਪਤ ਹੋਵੇ।
ਦੁੱਖ ਸੁੱਖ ਭਾਣੈ ਤਿਸੈ ਰਜਾਇ,
ਲੋਹਣ ਮੁਕਤੀ ਗੱਲ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਨੀਚ ਕਹਿ ਲਿਵਲਾਏ। ਲੋ ਗੁਰੂ ਮਹਾਰਾਜ ਨੀਚ ਸ਼ਬਦ ਦੁਆਰਾ ਨਿਮਰਤਾ ਨੂੰ ਪ੍ਰਗਟ ਕਰਦੇ ਹਨ, ਨਾਨਕ ਨੀਚ, ਮੈਂ ਨੀਚ ਨਾਨਕ ਪਾ, ਮੈਂ ਇੱਕ ਗਰੀਬ ਨਾਨਕ, ਕਹਿ ਲਿਵ ਲਾਏ ਅਤੇ ਆਪਣੀ ਲਿਵ ਲਾ ਕੇ ਪਾਓ ਸੁਰਤ ਨੂੰ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜ ਕੇ ਇਹ ਤੁਹਾਨੂੰ ਦੱਸ ਰਿਹਾ ਹਾਂ। ਕੀ ਦੱਸ ਰਿਹਾ ਹੈ? ਦੁੱਖ ਸੁੱਖ ਪਾਣਾ ਤਿਸੈ ਰਜਾਏ, ਇਹ ਜਿਹੜਾ ਸੰਸਾਰਕ ਦੁੱਖ ਸੁੱਖ ਹੈ ਇਹ ਉਸ ਵਾਹਿਗੁਰੂ ਦੇ ਪਾਣੇ ਅਤੇ ਰਜ਼ਾ ਦੇ ਵਿੱਚ ਹੀ ਸਾਨੂੰ ਮਿਲਦਾ ਹੈ। ਇਸ ਲਈ ਜੇ ਤੁਸੀਂ ਅਸਲੀ ਆਨੰਦ ਪ੍ਰਾਪਤ ਕਰਨਾ ਉਹ ਫਿਰ ਗੁਰੂ ਤੋਂ ਮਿਲਦਾ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਇਸ ਲਈ ਸੁੱਖ ਦੁੱਖ ਤਾਂ ਵਾਹਿਗੁਰੂ ਦੇ ਪਾਣੀ ਅਤੇ ਰਜ਼ਾ ਦੇ ਵਿੱਚ ਸਾਰਿਆਂ ਨੂੰ ਹੀ ਮਿਲਦਾ ਹੈ, ਪਰ ਆਨੰਦ ਉਹ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ।
ਗੌੜੀ ਮਹੱਲਾ ਪਹਿਲਾ, ਦੂਜੀ ਮਾਇਆ ਜਗਤ ਚਿਤ ਵਾਸ।
ਲਓ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਕਿਸੇ ਜਗਿਆਸੂ ਨੇ ਆ ਕੇ ਸਵਾਲ ਕੀਤਾ ਕਿ ਮਹਾਰਾਜ ਸਾਨੂੰ ਕਿਰਪਾ ਕਰਕੇ ਇਹ ਦੱਸੋ ਵੀ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕੁਝ ਹੋਰ ਵੀ ਹੈ? ਤਾਂ ਸਤਿਗੁਰੂ ਕਹਿੰਦੇ ਭਾਈ ਸਾਨੂੰ ਤਾਂ ਕੋਈ ਨਜ਼ਰ ਨਹੀਂ ਆਉਂਦਾ, ਕਿਉਂਕਿ ਗੁਰਮਤ ਦਾ ਮਤ ਅਦਵੈਤ ਮਤ ਹੈ। ਜਦੋਂ ਆਪਾਂ ਦੂਜੇ ਧਰਮਾਂ ਦੇ ਬਾਰੇ ਪੜ੍ਹਦੇ ਹਾਂ ਉੱਥੇ ਇੱਕ ਪਾਸੇ ਬ੍ਰਹਮ ਹੈ, ਦੂਜੇ ਪਾਸੇ ਮਾਇਆ ਦੀ ਵੀ ਗੱਲ ਕੀਤੀ ਗਈ ਹੈ। ਮਾਇਆ ਬ੍ਰਹਮ ਰਮੈ ਸਭ ਸੰਗ, ਇੱਕ ਪਾਸੇ ਪਰਮੇਸ਼ੁਰ ਹੈ, ਦੂਜੇ ਪਾਸੇ ਕਲਯੁੱਗ ਵੀ ਹੈ, ਇੱਕ ਪਾਸੇ ਖੁਦਾ ਹੈ, ਦੂਜੇ ਪਾਸੇ ਸ਼ੈਤਾਨ ਵੀ ਹੈ। ਅਤੇ ਸਤਿਗੁਰੂ ਦੇ ਪਾਸ ਹੁਣ ਜਗਿਆਸੂਆਂ ਨੇ ਪ੍ਰਸ਼ਨ ਕੀਤਾ, ਮਹਾਰਾਜ ਤੁਸੀਂ ਦੱਸੋ ਵੀ ਉਸ ਵਾਹਿਗੁਰੂ ਤੋਂ ਬਿਨਾਂ ਕੋਈ ਹੋਰ ਚੀਜ਼ ਹੈ? ਤਾਂ ਸਤਿਗੁਰੂ ਇਹਦਾ ਕੀ ਜਵਾਬ ਦਿੰਦੇ ਨੇ? ਲੋ ਸੰਗਤਾਂ ਪ੍ਰੇਮ ਨਾਲ ਸੁਣੋ। ਦੂਜਾ ਕੌਣ ਕਹਾ ਨਹੀਂ ਕੋਈ, ਸਭ ਮੈਂ ਇੱਕ ਨਿਰੰਜਨ ਸੋਈ ਰਹਾਓ। ਇਹ ਸਿਧਾਂਤ ਰੂਪ ਪੰਕਤੀਆਂ ਵਿੱਚ ਸਤਿਗੁਰੂ ਫਰਮਾਉਂਦੇ ਨੇ, ਐ ਦੁਨੀਆਂ ਦੇ ਲੋਗੋ, ਦੂਜਾ ਕੌਣ, ਉਸ ਵਾਹਿਗੁਰੂ ਤੋਂ ਬਿਨਾਂ ਦੂਜਾ ਕੌਣ ਹੈ? ਨਹੀਂ ਕੋਈ, ਕੋਈ ਵੀ ਨਹੀਂ ਹੈ। ਉਸ ਵਾਹਿਗੁਰੂ ਤੋਂ ਬਿਨਾਂ ਦੂਜਾ ਕੌਣ ਹੈ ਜਿਹਦੇ ਬਾਰੇ ਕਹਾਂ ਅਸੀਂ ਕੁਛ ਦੱਸ ਸਕੀਏ? ਨਹੀਂ ਕੋਈ, ਉਸ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ। ਅਤੇ ਤੁਹਾਡਾ ਮਹਾਰਾਜ ਸਿਧਾਂਤ ਕੀ ਹੈ? ਸਭ ਮੈਂ ਏਕ ਨਿਰੰਜਨ ਸੋਈ, ਵੀ ਸਾਰਿਆਂ ਦੇ ਵਿੱਚ ਇੱਕੋ ਇੱਕ ਨਿਰੰਜਨ ਦਾ ਅਰਥ ਹੈ ਸ਼ੁੱਧ ਸਰੂਪ ਵਾਹਿਗੁਰੂ ਪਰਮੇਸ਼ਰ ਹੀ ਵਸ ਰਿਹਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੇ ਦੋ ਰੂਪ ਦੱਸੇ ਨੇ। ਤੁਸੀਂ ਜਾਪ ਸਾਹਿਬ ਬਾਣੀ ਪੜ੍ਹਦੇ ਹੋ ਨਾ, ਸਤਿਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ, ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ। ਕਲਹਿ ਕਰਤਾ ਦਾ ਅਰਥ ਹੈ ਜਿਹੜੀ ਕਲਾ ਲੜਾਈ ਝਗੜਿਆਂ ਨੂੰ ਵੀ ਉਹੀ ਪੈਦਾ ਕਰਦਾ ਹੈ, ਅਤੇ ਸ਼ਾਂਤ ਰੂਪ ਵੀ ਉਹੀ ਹੈ। ਭਾਵ ਆਪਾਂ ਤਾਂ ਆਮ ਕਹਿ ਦਿੰਦੇ ਹਾਂ ਨਾ ਵੀ ਜਿਹੜਾ ਕਲਯੁੱਗ ਹੈ ਉਹ ਪੁਆੜੇ ਪਾਉਂਦਾ, ਮਾਇਆ ਝਗੜੇ ਦੀ ਜੜ ਹੈ, ਪਰ ਸਤਿਗੁਰੂ ਕਹਿੰਦੇ ਨੇ ਨਹੀਂ, ਵੀ ਸਾਰੇ ਪਾਸੇ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ, ਸਾਨੂੰ ਹੋਰ ਕਿਸੇ ਦੂਜੇ ਪਾਸੇ ਆਪਣਾ ਧਿਆਨ ਨਹੀਂ ਲਿਜਾਣਾ ਚਾਹੀਦਾ। ਸਭ ਮੈਂ ਏਕ ਨਿਰੰਜਨ ਸੋਈ, ਸਾਰਿਆਂ ਵਿੱਚ ਇੱਕ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ। ਇਸੇ ਲਈ ਤਾਂ ਸਤਿਗੁਰੂ ਨੇ ਆਖਿਆ ਹੈ, नमो सूरज सूरजे नमो चंद्र चंद्रे। वह किते सूरजा का सूरज होके प्रकाश रहा है, किते चंद्रमा का चंद्रमा होके वह ठंडी चाननी वंड रहा है। दोवें वाहिगुरु के रूप ने, एक तेजस्वी भी ते दूसरा शांतमई भी। इसलिए सतगुरु कहिंदे ने उस वाहिगुरु तो बिना होर दूजा कौन है जिस दे बारे कुछ आखिए, दूजा कोई नहीं है। सारिआं विच इक वाहिगुरु परमेश्वरी वस रहा है। लोहण आरंभ दे विच साहिब सतगुरु सच्चे पातशाह सानू सिख्या दिंदे हन,
दूजी माया जगत चित वास।
साहिब सतगुरु सच्चे पातशाह फरमाउंदे ने पाई दूजी माया, असली ते जिहड़ी ए माया ही दूजी द्वैत पैदा करदी है। दूजी माया ए द्वैत पैदा करन वाली माया है, पर है ते माया उस वाहिगुरु दे ही अधीन, पर असी इस नूं वख समझ लिया। दूजी माया हजूर कहिंदे द्वैत पैदा करन वाली माया है। जगत चित वास, ये सारे संसार दा चित माया दे विच वस रहा है। हुण सारे आपू अपने मना वाल निगाह मार के देखो, सारिआं दा मन माया दे विच लग्या होया है, माया दे विच खुभिया होया है। सतगुरु दे बचन है, दिने भी रात भी हर आदमी माया दे बारे ही सोचता रहिंदा है। माया मनोहोना विसरै मंगै दमा दम, इह संसारी लोकां दी हालत है। दूजी माया जग चित वास, इह द्वैत पैदा करन वाली माया है। इह भी परमेश्वर दी शक्ति है कि सारे जगत दे चित दा माया विच ही निवास हो रहा है।
काम क्रोध अहंकार विनाश,
हुण माया विच चित लग्या होण करके ते ये जिहड़े विकार ने ये भी माया दे पुत्र ने। पंच पूत जने एक माए, सतगुरु कहिंदे ने माया मां है ते इसने पंज पुत्र काम क्रोध लोभ मोह अहंकार पैदा किए हुए ने। हुण जिथे माया आ जाती है ते फिर उत्थे विकार भी नाल ही आउंदे ने। ये जिहड़ी द्वैत पैदा करन वाली माया दे विच जगत दे चित दा निवास हो रहा है। इसे लई काम क्रोध लोभ मोह अहंकार ये जिहड़े विकार ने, ये बई सारिआं नूं विनाश दा अर्थ है, तबाह करी जा रहे हन।
दूजा कौन कहा नहीं कोई, सब मैं एक निरंजन सोई रहा।
गुरु नानक ते महाराज सच्चे पातशाह फरमाउंदे ने पाई उस वाहिगुरु तो बिना होर दूजा कौन है जिस दे बारे कुछ आखिए, दूजा कोई भी नहीं है। क्योंकि गुरमत दा मत अद्वैत मत है। सब मैं एक निरंजन सोई, सारिआं दे विच इक वाहिगुरु परमेश्वर ही वस रहा है। ये जिहड़ी माया है, जिस माया दे विच लाके असीं परमात्मा नूं भुलदे हाँ, यह माया भी उस वाहिगुरु दे हुक्म दे विच ही वरत रही है। माया दासी भगतां की कार कमावै, इसलिए सानू माया भी वाहिगुरु तो वख नहीं समझनी चाहीदी। यह माया उसे दी शक्ति है ते उहदे अधीन चल रही है।
दूजी दुरमत आखै दोए,
लौण रहाओ विश्राम दे के साहिब सतगुरु सच्चे पातशाह कहिंदे भाई जिहड़े दुनिया दे लोक ने उह दूजी गल वध करदे ने, उह इक दी गल नहीं करदे, उह दूजी गल वध करदे ने, द्वैत की गल करते हैं। दूजी दुरमत आख्या दोए, हजूर कहते हैं असली तो जी दूजी द्वैत पैदा करने वाली खोटी मत है साढ़े अंदर। दूजी का अर्थ है भी जी द्वैत पैदा करने वाली खोटी मत है, आख्या दोए उस खोटी मत के वस वस होके। तो ये जड़े जीव ने दो चीज़ों का वर्णन करते हैं, वो कहते रब तो है पर असी रब तो की लैना, सानू तो माया चाहिए है। ये खोटी मत का सदका ये आदमी दूसरी गल करता, माया की गल कर रहा है।
आवै जाए मर दूजा होए,
साहिब सतगुरु सच्चे पातशाह फरमाउंदे ने भाई जेड़ा आदमी खोटी मत विच लग के होर दूजी गल करता है, आवै जाए वह हमेशा लई आउंदा जांदा रहिंदा है, उहदा आवागमन नहीं मिट सकता। ते मर दूजा होए, मर के उसका फिर दूजा जन्म हुंदा है, फिर जमदा फिर मरदा फिर जमदा फिर मरदा है। ये जड़ा चक्कर है ना, ओदा कदे भी मिटदा नहीं है।
गगन नह देखो दोए,
लोहण साहिब सतगुरु सच्चे पातशाह कहिंदे भाई जड़ा साडा जड़ा सिद्धांत है वो एक नूं मनन वाला है। धरती उत्ते भी ओही वाहिगुरु परमेश्वर वस रहा है ते आकाश दे विच भी ओही वस रहा है। कई लोग कहिंदे ने ना भई ओ रब भी ओह सतवें आकाश दे विच है जां नौवें अर्श दे विच रहिंदा है, पर सतगुरु कहिंदे ने तरन गगन नह देखो दो, असीं धरती ते आकाश विच दो रब नहीं देखदे। ਸਾਡੇ ਲਈ ਤਾਂ ਇੱਕੋ ਹੀ ਰੱਬ ਸਭ ਥਾਵਾਂ 'ਤੇ ਵਸ ਰਿਹਾ ਹੈ, ਧਰਤੀ ਉੱਤੇ ਵੀ ਉਹੀ ਹੈ ਅਤੇ ਆਕਾਸ਼ ਦੇ ਵਿੱਚ ਵੀ ਉਹੀ ਵਸ ਰਿਹਾ ਹੈ।
ਨਾਰੀ ਪੁਰਖ ਸਬਾਈ ਲੋਏ,
ਅਤੇ ਜਿਤਨੇ ਵੀ ਨਾਰੀ ਪੁਰਖ ਨੇ, ਇਸਤਰੀ ਪੁਰਸ਼ ਨੇ, ਅਤੇ ਸਬਾਈ ਲੋਏ, ਲੋਏ ਦਾ ਅਰਥ ਹੈ ਜਿੰਨੀ ਸਾਰੀ ਸ੍ਰਿਸ਼ਟੀ ਹੈ, ਇਹਦੇ ਵਿੱਚ ਵੀ ਉਹ ਇੱਕੋ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ।
ਰੱਬ ਸੱਸ ਦੇਖੋ ਦੀਪਕ ਉਜਿਆਲਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਰੱਬ ਸੱਸ ਦੇਖੋ, ਜਦੋਂ ਅਸੀਂ ਸੂਰਜ ਅਤੇ ਚੰਦਰਮਾ ਵੱਲ ਦੇਖਦੇ ਹਾਂ, ਦੀਪਕ ਉਜਿਆਲਾ, ਬਈ ਇਹ ਜਿਹੜੇ ਚੰਦਰਮਾ ਅਤੇ ਸੂਰਜ ਦੋਨੇ ਦੀਵੇ ਨੇ, ਸੂਰਜ ਦਿਨ ਦਾ ਦੀਵਾ ਹੈ ਅਤੇ ਚੰਦਰਮਾ ਰਾਤ ਦਾ ਦੀਵਾ ਹੈ, ਜਦੋਂ ਅਸੀਂ ਇਹਨਾਂ ਵੱਲ ਦੇਖਦੇ ਹਾਂ, ਇਹਨਾਂ ਦੇ ਵਿੱਚ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਜੋਤ ਦਾ ਹੀ ਉਜਿਆਲਾ ਦਾ ਅਰਥ ਪ੍ਰਕਾਸ਼ ਹੈ, ਕਿਉਂਕਿ ਗੁਰਮਤਿ ਦਾ ਸਿਧਾਂਤ ਇਹ ਹੈ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸਪਾਵੈ ਸੋ ਆਰਤੀ ਹੋਏ। ਸੂਰਜ ਅਤੇ ਚੰਦਰਮਾ ਇਹ ਦੋ ਦੀਵੇ ਬਣ ਰਹੇ ਨੇ, ਪਰ ਇਹਨਾਂ ਦੇ ਵਿੱਚ ਵੀ ਵਾਹਿਗੁਰੂ ਦੀ ਜੋਤ ਦਾ ਹੀ ਪ੍ਰਕਾਸ਼ ਹੈ।
ਸਰਬ ਨਿਰੰਤਰ ਪ੍ਰੀਤਮ ਬਾਲਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਭ ਦੇ ਅੰਦਰ ਹੀ ਪ੍ਰੀਤਮ ਬਾਲਾ, ਉਹ ਬਾਲਾ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ। ਬਾਲਾ ਜਿਹੜਾ ਸ਼ਬਦ ਹੈ ਨਾ, ਬਾਲਾ ਦਾ ਅਰਥ ਮਤਲਬ ਜਿਹੜਾ ਚੜ੍ਹਦੀ ਜਵਾਨੀ ਵਾਲਾ ਹੋਵੇ ਉਹਨੂੰ ਬਾਲਾ ਕਹਿੰਦੇ ਨੇ, ਅਤੇ ਉਹ ਵਾਹਿਗੁਰੂ ਚੜ੍ਹਦੀ ਕਲਾ ਦਾ ਮਾਲਕ ਹੈ, ਇਸ ਲਈ ਪ੍ਰੀਤਮ ਬਾਲਾ ਉਸਨੂੰ ਕਹਿੰਦੇ ਨੇ। ਅਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬਾਰੇ ਵੀ ਜਿਹੜੇ ਪਟਨੇ ਦੀ ਸੰਗਤ ਬਾਲਾ ਪ੍ਰੀਤਮ ਕਹਿ ਕੇ ਬੁਲਾਉਂਦੀ ਸੀ, ਬਾਲਾ ਪ੍ਰੀਤਮ। ਇਹ ਇੱਕ ਚੜ੍ਹਦੀ ਕਲਾ ਦਾ ਉਤਸ਼ਾਹ ਦਾ ਪ੍ਰਤੀਕ ਸ਼ਬਦ ਹੈ। ਹਜ਼ੂਰ ਕਹਿੰਦੇ ਨੇ ਸਰਬ ਨਿਰੰਤਰ ਪ੍ਰੀਤਮ ਬਾਲਾ, ਵੀ ਸਭ ਦੇ ਅੰਦਰ ਬਿਨਾਂ ਕਿਸੇ ਭੇਦ ਭਾਵ ਤੋਂ ਬਾਲਾ ਪ੍ਰੀਤਮ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ।
ਕਿਰਪਾ ਮੇਰਾ ਚਿਤ ਲਾਇਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵੀ ਸਤਿਗੁਰੂ ਨੇ ਕਿਰਪਾ ਕਰਕੇ ਤੇ ਮੇਰਾ ਚਿਤ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਲਾ ਦਿੱਤਾ ਹੈ।
ਸਤਿਗੁਰ ਮੋਕੋ ਏਕ ਬੁਝਾਇਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਨੂੰ ਤਾਂ ਸਤਿਗੁਰੂ ਨੇ ਵੀ ਇੱਕ ਓਅੰਕਾਰ ਸਮਝਾ ਦਿੱਤਾ ਹੈ। ਇਹਦਾ ਮਤਲਬ ਇਹ ਹੈ, ਸਾਨੂੰ ਤੇ ਸਤਿਗੁਰੂ ਨੇ ਕੇਵਲ ਇੱਕ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਹੀ ਗਿਆਨ ਬਖਸ਼ਿਸ਼ ਕੀਤਾ ਹੈ। ਸਾਨੂੰ ਸਤਿਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਵੀ ਇੱਕ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ। ਸਤਿਗੁਰੂ ਦੇ ਬਚਨ ਹੈ, ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤੇਰੇ ਨਹੀਂ ਆਨਿਓ, ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹਿ ਮਾਤੀਕ ਨਾ ਮਾਨਿਓ, ਸਿਮਰਤ ਸ਼ਾਸਤਰ ਬੇਦ ਸਭੈ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਇਹ ਗੁਰਮਤ ਦਾ ਸਿਧਾਂਤ ਹੈ। ਸਾਨੂੰ ਤਾਂ ਸਤਿਗੁਰੂ ਨੇ ਇੱਕ ਹੀ ਜਿਹੜਾ ਅਦਵੈਤ ਸਿਧਾਂਤ ਹੈ ਵੀ ਵਾਹਿਗੁਰੂ ਇੱਕ ਹੈ, ਸਾਨੂੰ ਤਾਂ ਉਸ ਇੱਕ ਓਅੰਕਾਰ ਦਾ ਹੀ ਸਿਧਾਂਤ ਸਤਿਗੁਰੂ ਮਹਾਰਾਜ ਨੇ ਸਮਝਾਇਆ ਹੈ।
ਏਕ ਨਿਰੰਜਨ ਗੁਰਮੁਖ ਜਾਤਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜਿਹੜਾ ਇੱਕ ਅਦਵੈਤ ਸਰੂਪ ਹੈ ਅਤੇ ਨਿਰੰਜਨ ਸ਼ੁੱਧ ਸਰੂਪ ਹੈ, ਗੁਰਮੁਖ ਜਾਤਾ, ਗੁਰੂ ਦੀ ਕਿਰਪਾ ਨਾਲ ਅਸਾਂ ਤੇ ਉਹੀ ਇੱਕ ਜਾਣਿਆ ਹੈ।
ਦੂਜਾ ਮਾਰ ਸ਼ਬਦ ਪਛਾਤਾ,
ਤੇ ਅਸੀਂ ਦੂਜਾ ਮਾਰ, ਦੂਜਾ ਖਿਆਲ, ਦੂਜਾ ਭਾਵ ਮਾਰ ਕੇ ਤੇ ਸ਼ਬਦ ਪਛਾਤਾ, ਗੁਰੂ ਕੇ ਸ਼ਬਦ ਦੁਆਰਾ ਉਸ ਇੱਕ ਓਅੰਕਾਰ ਨੂੰ ਹੀ, ਇੱਕ ਨਿਰੰਕਾਰ ਨੂੰ ਹੀ, ਇੱਕ ਅਕਾਲ ਪੁਰਖ ਨੂੰ ਹੀ ਪਛਾਣਿਆ ਹੈ।
ਇੱਕੋ ਹੁਕਮ ਵਰਤੈ ਸਭ ਲੋਈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇੱਕੋ ਹੀ ਹੁਕਮ ਸਾਰੀ ਸ੍ਰਿਸ਼ਟੀ 'ਤੇ ਵਰਤ ਰਿਹਾ ਹੈ, ਕਿਉਂਕਿ ਵਾਹਿਗੁਰੂ ਵੀ ਇੱਕ ਹੈ, ਉਸ ਇੱਕ ਵਾਹਿਗੁਰੂ ਦਾ ਇੱਕ ਹੁਕਮ ਸਾਰੀ ਸ੍ਰਿਸ਼ਟੀ 'ਤੇ ਵਰਤ ਰਿਹਾ ਹੈ।
ਇਸ 'ਤੇ ਸਭ ਓਪਤ ਹੋਈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਜਪਜੀ ਸਾਹਿਬ ਬਾਣੀ ਵਿੱਚ ਉਹ ਬਚਨ ਆਏ ਨੇ ਹੁਕਮ ਦੇ ਸੰਬੰਧ ਵਿੱਚ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਵੀ ਸਭ ਕੁਛ ਹੁਕਮ ਦੀ ਖੇਡ ਹੈ, ਪੈ ਵਿੱਚ ਪਵਨ ਵਹਿ ਸਦਵਾਓ, ਪੈ ਵਿੱਚ ਚੱਲਹਿ ਲੱਖ ਦਰੀਆਓ, ਪੈ ਵਿੱਚ ਅਗਨ ਕੱਢਾ ਵੇ ਗਾਰ, ਪੈ ਵਿੱਚ ਧਰਤੀ ਦੱਬੀ ਭਾਰ। ਇਉਂ ਉਸ ਵਾਹਿਗੁਰੂ ਦਾ ਹੁਕਮ ਸਾਰੀ ਸ੍ਰਿਸ਼ਟੀ 'ਤੇ ਵਰਤ ਰਿਹਾ ਹੈ, ਚੰਦਰਮਾ ਅਤੇ ਸੂਰਜ 'ਤੇ ਵੀ ਵਾਹਿਗੁਰੂ ਦਾ ਹੁਕਮ ਚੱਲ ਰਿਹਾ ਹੈ। ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਇਸ ਲਈ ਹੁਣ ਕਈ ਜਿਹੜੇ ਲੋਕ ਨੇ ਕਹਿੰਦੇ ਜੀ ਵੀ ਧਰਤੀ ਘੁੰਮਦੀ ਹੈ ਅਤੇ ਸੂਰਜ ਤਾਂ ਖੜ੍ਹਾ ਹੈ, ਪਰ ਜਿਹੜੀ ਗੱਲ ਗੁਰੂ ਮਹਾਰਾਜ ਨੇ ਲਿਖੀ ਹੈ ਵੀ ਇਹ ਚੰਦਰਮਾ ਅਤੇ ਸੂਰਜ ਵੀ ਇਹ ਵੀ ਵਾਹਿਗੁਰੂ ਦੇ ਪੈ ਵਿੱਚ ਚੱਲ ਰਹੇ ਨੇ, ਵੀ ਇਹ ਗੱਲ ਵਿਗਿਆਨ ਤੋਂ ਗੱਲ ਪਾਸੇ ਚਲੀ ਗਈ। ਪਰ ਜਦੋਂ ਆਪਾਂ ਹੁਣ ਵਿਚਾਰ ਕਰਕੇ ਦੇਖਦੇ ਹਾਂ, ਜਿਹੜੇ ਇਸ ਵੇਲੇ ਦੇ ਵਿਗਿਆਨੀ ਨੇ ਉਹ ਹੁਣ ਇਸ ਗੱਲ ਤੋਂ ਅੱਗੇ ਕੁਛ ਕਹਿ ਰਹੇ ਨੇ। ਉਹ ਇਹ ਗੱਲ ਕਹਿੰਦੇ ਨੇ ਵੀ ਜਿਹੜਾ ਇਹ ਧਰਤੀ ਤਾਂ ਸੂਰਜ ਦੇ ਦੁਆਲੇ ਘੁੰਮਦੀ ਹੈ, ਪਰ ਜਿਹੜਾ ਸੂਰਜ ਹੈ ਉਹ ਕਿਸੇ ਹੋਰ ਧੁਰੇ ਦੇ ਦੁਆਲੇ ਘੁੰਮ ਰਿਹਾ। ਇਹ ਵੀ ਗੱਲ ਹੁਣ ਵਿਗਿਆਨ ਨੇ ਮੰਨ ਲਈ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਵਾਹਿਗੁਰੂ ਦਾ ਇੱਕੋ ਹੁਕਮ ਸਾਰੀ ਸ੍ਰਿਸ਼ਟੀ 'ਤੇ ਵਰਤ ਰਿਹਾ ਹੈ, ਇੱਕ ਅਸਤੇ ਸਭ ਓਪਤ ਹੋਈ। ਹਜ਼ੂਰ ਕਹਿੰਦੇ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਹੀ ਇਹ ਸਾਰੀ ਸ੍ਰਿਸ਼ਟੀ ਓਪਤ ਹੋਈ ਦਾ ਅਰਥ ਹੈ ਵੀ ਪੈਦਾ ਹੋਈ ਹੈ। ਹੁਣ ਕੋਈ ਕਹਿੰਦਾ ਪਰਮਾਣੂਆਂ ਤੋਂ ਸ੍ਰਿਸ਼ਟੀ ਬਣੀ ਹੈ, ਕੋਈ ਕਹਿੰਦਾ ਮਾਇਆ ਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ, ਵੇਦਾਂਤੀ ਕਹਿੰਦੇ ਨੇ ਅਗਿਆਨ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ, ਕੋਈ ਕੁਝ ਆਖ ਰਿਹਾ ਹੈ। ਪਰ ਸਤਿਗੁਰੂ ਕਹਿੰਦੇ ਨੇ ਇੱਕ ਵਾਹਿਗੁਰੂ ਤੋਂ ਹੀ ਸਭ ਓਪਤ ਹੋਈ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ। ਉਸ ਵਾਹਿਗੁਰੂ ਪਰਮੇਸ਼ਰ ਨੂੰ ਹੀ ਸਤਿਗੁਰੂ ਮਹਾਰਾਜ ਨੇ ਹਰ ਆਪੇ ਮਾਤਾ ਆਪੇ ਪਿਤਾ ਕਹਿ ਕੇ ਉਸਨੂੰ ਸਤਿਕਾਰਿਆ ਹੈ।
ਰਾਹ ਦੋਵੇ ਖਸਮ ਇੱਕੋ ਜਾਣ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਭਾਵੇਂ ਰਸਤੇ ਤਾਂ ਦੋ ਨੇ, ਲਿਵ ਧਾਤ ਦੋ ਰਾਹ ਹੈ। ਇੱਕ ਭਗਤੀ ਦਾ ਮਾਰਗ ਹੈ ਅਤੇ ਦੂਸਰਾ ਮਾਇਆ ਦਾ ਰਸਤਾ ਹੈ। ਇੱਕ ਪਦਾਰਥਵਾਦ ਹੈ, ਦੂਸਰਾ ਪਰਮਾਰਥਵਾਦ ਹੈ। ਇਹ ਰਸਤੇ ਤਾਂ ਦੋ ਹੀ ਨੇ, ਰਾਹ ਦੋਵੇ, ਇੱਕ ਪੁੰਨ ਦਾ ਰਸਤਾ ਦੂਸਰਾ ਪਾਪ ਦਾ ਰਸਤਾ ਹੈ। ਪਰ ਸਤਿਗੁਰੂ ਕਹਿੰਦੇ ਨੇ ਖਸਮ ਇੱਕੋ ਜਾਣ, ਇਹਨਾਂ ਦੋਹਾਂ ਦਾ ਮਾਲਕ ਇੱਕ ਵਾਹਿਗੁਰੂ ਹੀ ਹੈ। ਇਹਦਾ ਮਤਲਬ ਇਹ ਹੈ ਜਿਵੇਂ ਦੂਜੇ ਧਰਮਾਂ ਨੇ ਮੰਨ ਲਿਆ ਨਾ ਵੀ ਖੁਦਾ ਦੇ ਬਰਾਬਰ ਸ਼ੈਤਾਨ ਨੂੰ ਸ਼ਰੀਕ ਮੰਨਿਆ ਇਸਲਾਮ ਨੇ, ਇਸੇ ਤਰ੍ਹਾਂ ਹਿੰਦੂ ਧਰਮ ਨੇ ਉਸ ਭਗਵਾਨ ਦੇ ਬ੍ਰਹਮ ਦੇ ਬਰਾਬਰ ਮਾਇਆ ਨੂੰ ਉਹਦਾ ਸ਼ਰੀਕ ਮੰਨ ਲਿਆ, ਅਤੇ ਕਿਸੇ ਨੇ ਕਲਯੁਗ ਨੂੰ ਉਸ ਰੱਬ ਦਾ ਸ਼ਰੀਕ ਮੰਨ ਲਿਆ। ਪਰ ਸਤਿਗੁਰੂ ਕਹਿੰਦੇ ਨਹੀਂ, ਰਸਤੇ ਭਾਵੇਂ ਦੋਵੇਂ ਨੇ, ਖਸਮ ਇੱਕੋ ਹੀ ਹੈ। ਤੁਸੀਂ ਇੱਕ ਨੂੰ ਮੰਨਣਾ ਹੈ, ਇੱਕ ਤੋਂ ਬਿਨਾਂ ਹੋਰ ਕਿਸੇ ਨੂੰ ਆਪਣੀ ਨਿਗਾਹ ਹੇਠ ਨਹੀਂ ਲਿਆਉਣਾ।
ਗੁਰ ਕੈ ਸ਼ਬਦ ਹੁਕਮ ਪਛਾਣ,
ਗੁਰੂ ਕੇ ਸ਼ਬਦ ਦੁਆਰਾ ਸਤਿਗੁਰੂ ਕਹਿੰਦੇ ਨੇ ਭਾਈ ਉਸ ਵਾਹਿਗੁਰੂ ਦੇ ਹੁਕਮ ਨੂੰ ਪਛਾਣਨਾ ਚਾਹੀਦਾ ਹੈ, ਕਿਉਂਕਿ ਊਂ ਤਾਂ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਬਾਰੇ ਪਤਾ ਨਹੀਂ ਲੱਗ ਸਕਦਾ। ਹਾਂ, ਜਦੋਂ ਗੁਰੂ ਸ਼ਬਦ ਦੀ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਤੇ ਫਿਰ ਸਾਨੂੰ ਵਾਹਿਗੁਰੂ ਦੇ ਹੁਕਮ ਦੀ ਕੁਝ ਨਾ ਕੁਝ ਸੋਝੀ ਹਾਸਲ ਹੁੰਦੀ ਹੈ।
ਸਗਲ ਰੂਪ ਵਰਨ ਮਨ ਮਾਹੀ,
ਲਓ ਹੁਣ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿੰਨੇ ਰੂਪ ਨੇ ਤੇ ਜਿੰਨੇ ਵਰਨ ਰੰਗ ਨੇ ਤੇ ਜਿੰਨੇ ਜੀਵ ਨੇ ਤੇ ਜਿੰਨੇ ਉਹਨਾਂ ਦੇ ਮਨ ਨੇ। ਸਗਲ ਰੂਪ ਵਰਨ ਮਨ ਮਾਹੀ, ਵੀ ਸਾਰੇ ਰੰਗਾਂ ਰੂਪਾਂ ਦੇ ਵਿੱਚ ਵੀ ਅਤੇ ਸਾਰਿਆਂ ਦੇ ਮਨਾਂ ਦੇ ਵਿੱਚ ਵੀ ਉਹ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ।
ਨਾਨਕ ਇੱਕੋ ਸਲਾਹੇ,
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਮੈਂ ਤੇ ਉਸ ਇੱਕੋ ਸਲਾਹੀ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਹੀ ਸਿਫਤ ਸਲਾਹ ਕਰ ਰਿਹਾ ਹਾਂ, ਕਿਉਂਕਿ ਗੁਰਮਤ ਦਾ ਮਤ ਅਦਵੈਤ ਮਤ ਹੈ, ਇਹਦੇ ਵਿੱਚ ਕਿਸੇ ਹੋਰ ਦੂਜੇ ਲਈ ਕੋਈ ਥਾਂ ਨਹੀਂ ਹੈ। ਇਸੇ ਲਈ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਤੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਜਿਹੜਾ ਮੁੱਖ ਸਿਧਾਂਤ ਹੈ, ਦੂਜਾ ਕੌਣ ਕਹਾ ਨਹੀਂ ਕੋਈ, ਦੂਜਾ ਕੌਣ ਹੈ, ਕਿੱਥੇ ਹੈ, ਸਾਨੂੰ ਤਾਂ ਕੋਈ ਦਿਸਦਾ ਨਹੀਂ, ਸਭ ਮੈਂ ਇੱਕ ਨਿਰੰਜਨ ਸੋਈ, ਸਾਰਿਆਂ ਦੇ ਵਿੱਚ ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ, ਕਿਧਰੇ ਉਹ ਸ਼ਾਂਤ ਰੂਪ ਹੋ ਕੇ ਵਰਤ ਰਿਹਾ ਹੈ ਅਤੇ ਕਿਧਰੇ ਉਹ ਕਲਾ ਦਾ ਰੂਪ ਹੋ ਕੇ ਵਰਤ ਰਿਹਾ ਹੈ, ਉਹਦੇ ਬੇਅੰਤ ਰੂਪ ਨੇ, ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਅਤੇ ਸਤਿਗੁਰੂ ਦੇ ਇਹ ਵੀ ਬਚਨ ਨੇ, ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ, ਤੇਰਾ ਅੰਤ ਨਾ ਪਾਇਆ ਸੁਰਗ ਮਸ਼ ਪਏ ਆਲ ਜੀਓ। ਅਤੇ ਗੁਰੂ ਮਹਾਰਾਜ ਨੇ ਉਸ ਵਾਹਿਗੁਰੂ ਪਰਮੇਸ਼ਰ ਤੋਂ ਸਿਵਾਏ ਹੋਰ ਕਿਸੇ ਨੂੰ ਨਹੀਂ ਮੰਨਿਆ। ਇਸੇ ਲਈ ਹਜ਼ੂਰ ਕਹਿੰਦੇ ਸਾਰੇ ਰੂਪਾਂ ਵਿੱਚ, ਸਾਰੇ ਰੰਗਾਂ ਵਿੱਚ ਅਤੇ ਸਾਰਿਆਂ ਦੇ ਮਨਾਂ ਵਿੱਚ ਵੀ ਉਹੀ ਇੱਕ ਵਸ ਰਿਹਾ ਹੈ, ਅਤੇ ਮੈਂ ਤੇ ਉਸ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਸਲਾਹ ਰਿਹਾ ਹਾਂ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ ਅਤੇ ਸੁਣ ਕੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸਗਲ ਰੂਪ ਵਰਨ ਮਨ ਮਾਹੀ, ਕਹੋ ਨਾਨਕ ਏਕੋ ਸਲਾਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।